ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪਾਵਨ 22 16 10 43 ਅੰਗ ਤੱਕ ਆਪ ਜੀ ਨੇ ਸਰਵਣ ਕੀਤੇ ਹਨ। ਅੱਗੇ ਹੁਣ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਵਿੱਚ 16 16 ਤੋਂ ਭਾਵ 100 16 ਪੌੜੀਆਂ ਵਾਲੇ ਸ਼ਬਦ, ਜਿਵੇਂ ਅਸ਼ਟਪਦੀ ਹੁੰਦੀ 8 ਪੌੜੀਆਂ ਦੀ, 2 ਪਦੇ 4 ਪਦੇ, ਇਸੇ ਪ੍ਰਕਾਰ ਬਖਸ਼ਿਸ਼ ਕਰ ਰਹੇ ਹਨ। 16 ਜਸ ਰੂਪ ਬਾਣੀ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਸਭਨਾਂ ਦਾ ਜੋ ਪ੍ਰਕਾਸ਼ਕ ਹੈ, ਕੇਵਲ ਇੱਕੋ ਇੱਕ ਹੈ, ਉਹਦੀ ਪ੍ਰਾਪਤੀ ਦਾ ਸਾਧਨ ਸਤਿਗੁਰ ਪ੍ਰਸਾਦ। ਜਦੋਂ ਸਤਿਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਆ, ਸਿੱਖ ਗੁਰੂ ਦੇ ਦਰ 'ਤੇ ਜਾਂਦਾ, ਗੁਰੂ ਵਾਲਾ ਬਣ ਜਾਂਦਾ ਹੈ, ਸਤਿਗੁਰੂ ਉਹਨੂੰ ਸੱਤ ਦਾ ਮਾਰਗ ਦਿਖਾਉਂਦੇ ਹਨ। ਸੋ ਗੋ ਤੋਂ ਭਾਵ ਗਿਆਨ ਦਾ ਹਨੇਰਾ ਮੇਟ ਕੇ ਰੂਪ ਪ੍ਰਕਾਸ਼ ਕਰ ਦਿੰਦੇ ਹਨ। ਸੱਤ ਸੱਤ ਚੇਤਨ ਆਨੰਦ ਗੁਰ ਜੋ ਚੇਤਨ ਹੈ, ਪ੍ਰਸਾਦ ਜੋ ਆਨੰਦ ਸਰੂਪ ਉਹ ਓਅੰਕਾਰ ਹੈ, ਉਹ ਸਾਡੇ ਸਤਿਗੁਰੂ ਹਨ। ਅਤੇ ਸਤਿਗੁਰੂ ਦੀ ਪ੍ਰਸਾਦ ਭਾਵ ਕਿਰਪਾ ਹੈ ਸਾਡੇ 'ਤੇ। ਸੋ ਇਸ ਤਰ੍ਹਾਂ ਇੱਕ ਓਅੰਕਾਰ ਸਤਿਗੁਰ ਮਹਾਰਾਜ ਫਰਮਾਉਂਦੇ ਹਨ, ਇੱਕ ਓਅੰਕਾਰ ਹੀ ਸਾਡੇ ਸਤਿਗੁਰ ਹਨ, ਪ੍ਰਸਾਦ ਉਸੇ ਦੀ ਹੀ ਕਿਰਪਾ ਹੈ ਸਾਡੇ 'ਤੇ। ਪਾਵਨ ਸ਼ਬਦ ਫਰਮਾਉਂਦੇ ਹਨ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਪਾਵਨ ਅਸਥਾਨ ਸ੍ਰੀ ਗੋਬਿੰਦਵਾਲ ਸਾਹਿਬ ਬਿਆਸਾ ਨਦੀ ਦੇ ਕਿਨਾਰੇ 'ਤੇ ਪਾਵਨ ਅਸਥਾਨ ਗੁਰਾਂ ਨੇ ਰਚਿਆ, 22 ਸਾਲ ਤੱਕ ਸੰਗਤ ਦੀ। ਸੋ ਸਤਿਗੁਰੂ ਮਹਾਰਾਜ ਨੇ ਜਿਸ ਪ੍ਰਕਾਰ ਗੁਰਮਤ ਅਨੁਸਾਰ ਸਿਹਤ ਬਖਸ਼ਿਸ਼ ਕੀਤੀ, ਔਰ ਸੰਗਤ ਨੂੰ ਭਲੇ ਮਾਰਗ 'ਤੇ ਲਾਇਆ, ਭਲਾ ਕੀਤਾ, ਆਓ ਸਤਿਗੁਰੂ ਜੀ ਉਹਨਾਂ ਪਾਵਨ ਸ਼ਬਦਾਂ ਦੇ ਰਾਹੀਂ ਜਿਵੇਂ ਉਪਦੇਸ਼ ਕਰਦੇ ਸਨ ਉਸ ਵਕਤ, ਅੱਜ ਵੀ ਉਹੀ ਸ਼ਬਦ ਉਪਦੇਸ਼ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸ਼ਬਦ ਉਹੀ ਹੈ, ਸਿੱਖ ਉਹੋ ਜਿਹਾ ਹੋਣਾ ਚਾਹੀਦਾ ਜਿਵੇਂ ਪਹਿਲਾਂ ਉਹਨਾਂ ਵੇਲੇ ਸੀ। ਸ਼ਬਦ ਉਹੀ ਹੈ ਪਰ ਸਿੱਖ ਉਹੀ ਨਹੀਂ ਹੈ। ਸਿੱਖ ਨੂੰ ਹੁਣ ਉਹੋ ਜਿਹਾ ਬਣਨਾ ਪਵੇਗਾ, ਉਸ ਸ਼ਬਦ ਨੂੰ ਸਮਝਣ ਲਈ ਓਨੀ ਬੁੱਧੀ ਲਿਆਉਣੀ, ਓਨੀ ਸ਼ਰਧਾ ਪੈਦਾ ਕਰਨੀ। ਹੁਣ ਵੀ ਜਿਹੜੇ ਉਹੋ ਜਿਹੇ ਸਿੱਖ ਹੈਗੇ ਆ ਜਿਹੜੇ ਗੁਰੂ ਅਮਰਦਾਸ ਜੀ ਵੇਲੇ ਸਨ, ਸੋ ਮਹਾਰਾਜ ਦੀ ਬੜੀ ਕਿਰਪਾ ਹੁੰਦੀ ਹੈ ਜੇ ਓਨੀ ਸ਼ਰਧਾ ਬੁੱਧੀ ਭਾਵਨਾ ਰੱਖ ਕੇ, ਆਸਤ ਭਾਵਨਾ ਰੱਖ ਕੇ ਗੁਰਾਂ ਦੇ ਉਪਦੇਸ਼ ਨੂੰ ਸਰਵਣ ਕਰੀਏ। ਹੁਣ ਵੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਆਓ ਸਰਵਣ ਕਰਦੇ ਹਾਂ। ਹੁਕਮੀ ਸਹਿਜੇ ਸ੍ਰਿਸ਼ਟ ਉਪਾਈ, ਹੁਕਮੀ ਤੋਂ ਭਾਵ ਪਰਮੇਸ਼ਰ, ਹੁਕਮ ਦੇ ਕਰਨ ਵਾਲਾ ਜੋ ਪਰਮੇਸ਼ਰ ਹੈ। ਪਰਮੇਸ਼ਰ ਨੇ ਇਹ ਜਿਹੜੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਇਹ ਸਹਿਜੇ ਹੀ ਬਣਾਈ ਹੈ, ਸੁਭਾਵਕ ਹੀ। ਬਸ ਜਿਵੇਂ ਮੰਨ ਲਓ ਵੀ ਆਪਣੇ ਸੰਕਲਪ ਮਾਤਰ ਤੋਂ ਹੀ ਬਣਾਈ ਹੈ, ਸੰਕਲਪ ਹੀ ਕੀਤਾ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਬਸ ਇੰਨੇ ਸੰਕਲਪ ਦਾ ਨਾਮ ਹੀ ਮਾਇਆ ਹੈ, ਇਹ ਸ੍ਰਿਸ਼ਟੀ ਬਣ ਗਈ। ਕਰ ਕਰ ਵੇਖਾ ਆਪਣੀ ਵਡਿਆਈ, ਉਹ ਵਾਹਿਗੁਰੂ ਆਪਣੀ ਵਡਿਆਈ ਭਾਵ ਇੱਛਾ ਦੇ ਅਨੁਸਾਰ ਸਾਰਿਆਂ ਨੂੰ ਪੈਦਾ ਕਰਕੇ, ਉਹਨਾਂ ਦੀ ਪਾਲਣਾ ਕਰਕੇ, ਫਿਰ ਵੇਖਾ ਆਪਣੀ ਨਿਗਾਹ ਦੇ ਵਿੱਚ ਰੱਖਦਾ ਕੌਣ ਜੀਵ ਕੀ ਕਰ ਰਿਹਾ, ਕਿਸ ਪ੍ਰਕਾਰ ਆਗਿਆ 'ਚ ਹਨ ਜਾਂ ਬਾਹਰ ਜਾ ਰਹੇ ਹਨ, ਆਪਾਂ ਸਾਰੇ ਉਹਦੀ ਨਿਗਾਹ ਦੇ ਵਿੱਚ ਹਾਂ। ਆਪੇ ਕਰੇ ਕਰਾਏ, ਆਪੇ ਹੁਕਮੇ ਰਹਿਆ ਸਮਾਈ ਹੈ। ਸੋ ਆਪ ਬ੍ਰਹਮ ਆਦਿਕਾਂ ਨੂੰ ਪੈਦਾ ਕਰਦਾ, ਫਿਰ ਆਪ ਹੀ ਉਹਨਾਂ ਪਾਸੋਂ ਹੋਰਨਾਂ ਦੀ ਉਤਪਤੀ ਕਰਾਉਂਦਾ। ਆਪੇ ਕਰੇ, ਸੋ ਕਰਾਏ ਆਪੇ, ਅਤੇ ਫਿਰ ਹੁਕਮ ਕਰਕੇ ਆਪ ਹੀ ਸਾਰਿਆਂ ਵਿੱਚ ਹੁਕਮੇ ਰਹਿਆ ਸਮਾਈ ਹੈ। ਇਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੈ ਕੋ ਵਿਚਾਰਾ। ਮਾਇਆ ਦੇ ਮੋਹ ਕਰਕੇ ਜਗਤ ਵਿੱਚ ਅਗਿਆਨ ਦਾ ਹਨੇਰਾ ਹੋ ਰਿਹਾ, ਗੁਰਾਂ ਦੁਆਰੇ ਇਸ ਵਿਚਾਰ ਨੂੰ ਕੋਈ ਵਿਰਲਾ ਵਿਰਲਾ ਹੀ ਸਮਝਦਾ ਹੈ। ਆਪੇ ਨਦਰ ਕਰੇ ਸੋ ਪਾਏ, ਆਪੇ ਮੇਲ ਮਿਲਾਈ ਹੈ। 10 44 ਅੰਗ 'ਤੇ ਫਰਮਾਉਂਦੇ ਆ, ਵਾਹਿਗੁਰੂ ਜਿਸ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ, ਉਹ ਗੁਰਮੁਖ ਵਿਚਾਰ ਨੂੰ ਪ੍ਰਾਪਤ ਕਰਦਾ, ਫਿਰ ਉਹਨੂੰ ਆਪ ਹੀ ਆਪਣੇ ਸਾਧ ਸੰਗਤ ਮੇਲ ਵਿੱਚ ਜਾਂ ਆਪਣੇ ਨਾਲ ਮਿਲਾ ਲੈਂਦਾ, ਅੰਦਰੋਂ ਬਾਹਰਲੇ ਰੂਪ ਨੂੰ ਛੱਡ ਕੇ ਅੰਦਰਲੇ ਸਰੂਪ ਦੇ ਨਾਲ ਮਿਲਾ ਲੈਂਦਾ। ਬਾਹਰਲੇ ਰੂਪ ਦੀ ਵਡਿਆਈ ਵੀ ਦਿੰਦਾ। ਹੁਣ ਦਸਵੇਂ ਰੂਪ ਦੇ ਵਿੱਚ ਪੰਜਾਂ ਕਕਾਰਾਂ ਦੇ ਰਾਹੀਂ ਸਿੱਖ ਦੇ ਰੂਪ ਨੂੰ ਵੀ ਸਰੂਪ ਬਣਾ ਦਿੱਤਾ। ਖਾਲਸਾ ਮੇਰਾ ਰੂਪ ਹੈ ਖਾਸ, ਇਹ ਤਾਂ ਹੈ ਬਾਹਰਲਾ ਬਾਣਾ, ਖਾਲਸੇ ਮੇਂ ਹੋ ਕਰੋ ਨਿਵਾਸ, ਇਹ ਅੰਦਰਲਾ ਸਰੂਪ ਹੈ। ਆਪੇ ਮੇਲੇ ਦੇ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ, ਉਹ ਪਰਮੇਸ਼ਰ ਆਪ ਹੀ ਜਿਹਨੂੰ ਸਤਸੰਗ ਵਿੱਚ ਮੇਲ ਕੇ ਵਡਿਆਈ ਦਿੰਦਾ, ਉਹ ਗੁਰਾਂ ਦੀ ਕਿਰਪਾ ਨਾਲ ਹੀ ਸਤਸੰਗ ਦੀ ਕਦਰ ਨੂੰ ਪਾਉਂਦਾ, ਕੀਮਤ ਪਾਉਂਦਾ। ਸੋ ਕਹਿੰਦੇ ਨੇ ਜਾਂ ਫਿਰ ਗੁਰਾਂ ਦੀ ਕਿਰਪਾ ਨਾਲ ਉਹ ਪਰਮੇਸ਼ਰ ਦੀ ਪ੍ਰਾਪਤੀ ਨੂੰ ਕੀਮਤ ਨੂੰ ਪਾਉਂਦਾ। ਮਨਮੁਖ ਬਹੁਤ ਫਿਰੈ ਬਿਲ ਲਾਂਦੀ, ਦੂਜਾ ਭਾਏ ਖਵਾਈ ਹੇ। ਮਨਮੁਖਤਾ ਕਰਕੇ ਬਹੁਤੀ ਦੁਨੀਆ ਬਿਲ ਲਾਟ ਕਰਦੀ ਫਿਰਦੀ, ਰੋਂਦੀ ਫਿਰਦੀ ਆ, ਕਿਉਂਕਿ ਇਹ ਜਿਹੜੀ ਈਰਖਾ ਦਵੈਸ਼ ਹੈ, ਦਵੈਸ਼ ਭਾਵ ਦੇ ਵਿੱਚ ਸਾਰੀ ਦੁਨੀਆ ਭੁੱਲੀ ਹੋਈ। ਮਨਮੁਖ ਸ੍ਰਿਸ਼ਟੀ ਬਹੁਤ ਵਿਰਲਾਪ ਕਰਦੀ ਫਿਰਦੀ ਆ, ਕਿਉਂਕਿ ਦਵੈਤ ਭਾਵ ਨੇ ਸਾਰੀ ਦੁਨੀਆ ਖਵਾਈ ਤੋਂ ਭਾਵ ਭੁਲਾਈ ਹੋਈ ਹੈ। ਓਮੈ ਮਾਇਆ ਵਿੱਚੇ ਪਾਈ, ਮਨਮੁਖ ਭੂਲੇ ਪਤ ਗਵਾਈ। ਜਿਨ੍ਹਾਂ ਨੇ ਮਾਇਆ ਦੀ ਹੰਕਤਾ ਮਮਤਾ ਆਪਣੇ ਹਿਰਦੇ ਦੇ ਵਿੱਚ ਪਾਈ ਹੋਈ ਆ, ਵਸਾਈ ਹੋਈ ਹੈ, ਸੋ ਉਹਨਾਂ ਨੂੰ ਪਰਦਾ ਪੈ ਗਿਆ। ਨਾਮ ਤੋਂ ਭੁੱਲੇ ਹੋਏ ਉਹਨਾਂ ਮਨਮੁਖਾਂ ਨੇ ਆਪਣੀ ਇੱਜ਼ਤ ਗਵਾ ਹੀ ਲਈ ਲੋਕ ਪਰਲੋਕ ਦੇ ਅੰਦਰ। ਉਹ ਸਮਝ ਨਹੀਂ ਸਕੇ ਕਿ ਹਉਮੈ ਨਹੀਂ ਕਰਨੀ, ਗੁਰਮੁਖ ਹੋਵੈ ਸੋ ਨਾ ਏ ਰੱਚ ਹੈ ਸੱਚ ਹੈ ਰਹਿਆ ਸਮਾਈ ਹੇ। ਜੋ ਗੁਰਮੁਖ ਹੁੰਦਾ ਉਹ ਨਾਮ ਸਿਮਰਨ ਵਿੱਚ ਰੱਚ ਹੈ, ਭਾਵਤਾ ਦਾ ਕਾਰ ਹੁੰਦਾ, ਰਚ ਮਿਚ ਜਾਂਦਾ, ਅਤੇ ਉਹੀ ਗੁਰਮੁਖ ਸੱਚੇ ਵਿੱਚ ਅਭੇਦ ਹੋ ਰਹਿੰਦਾ। ਜੋ ਨਾਮ ਸਿਮਰਨ ਵਿੱਚ ਰੱਚਦਾ ਹੈ ਉਹ ਗੁਰਮੁਖ ਹੋ ਕੇ ਸੱਚੇ ਵਿੱਚ ਸਮਾਈ ਭਾਵ ਅਭੇਦ ਹੋ ਰਹਿੰਦਾ। ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨਸਾ ਮਾਰ ਮਨ ਮਾਹੇ ਸਮਾਇਆ। ਸੋ ਜਿਹਨੇ ਗੁਰਾਂ ਤੋਂ ਨਾਮ ਅਤੇ ਗਿਆਨ ਰੂਪ ਰਤਨ ਪਾਇਆ, ਉਹ ਮਨ ਵਿੱਚੋਂ ਜਿਹੜੀ ਮਨਸਾ ਹੁੰਦੀ ਹੈ ਵਾਸ਼ਨਾ ਮਾਰ ਕੇ ਜੀਵਤ ਭਾਵ ਤੋਂ ਸਮਾ ਗਿਆ। ਜਿਹਨੇ ਗੁਰਾਂ ਦੁਆਰੇ ਰਤਨ ਮੂਲਕ ਨਾਮ ਨੂੰ ਜਪ ਕੇ ਗਿਆਨ ਪਾਇਆ, ਉਹ ਜੀਵ ਜਿਹੜਾ ਮਨਸਾ ਤੋਂ ਭਾਵ ਆਪਣੀ ਵਾਸ਼ਨਾ ਨੂੰ ਮਾਰ ਕੇ ਗੁਰਾਂ ਦੇ ਮਨ ਤੋਂ ਭਾਵ ਮੰਤਰ ਵਿੱਚ ਸਮਾਇਆ ਰਹਿੰਦਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ। ਮਨ ਹੁੰਦਾ ਸ਼੍ਰੋਮਣੀ ਪਰਮਾਤਮਾ, ਉਹ ਸ਼੍ਰੋਮਣੀ ਪਰਮਾਤਮਾ ਵਿੱਚ ਸਮਾ ਕੇ ਫਿਰ ਉਹ ਨਿਸ਼ਚੇ ਕਰਦਾ ਮਨ 'ਚ, ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ। ਵੀ ਕਰਤਾ ਪੁਰਖ ਵਾਹਿਗੁਰੂ ਸਾਰੇ ਖੇਲ ਆਪ ਹੀ ਕਰਦਾ ਅਤੇ ਆਪ ਹੀ ਗੁਰਮੁਖਾਂ ਨੂੰ ਬੁਝਾਈ ਭਾਵ ਸਮਝਾ ਦਿੰਦਾ ਹੈ। ਸਤਿਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸ਼ਬਦ ਸੁਖ ਪਾਏ। ਹੁਣ ਜਿਹੜਾ ਕੋਈ ਜੀਵ ਜਿਹੜਾ ਹੈ ਆਪਾ ਭਾਵ ਹੰਕਾਰ ਨੂੰ ਗਵਾ ਕੇ ਸਤਿਗੁਰਾਂ ਦੀ ਸੇਵਾ ਕਰਦਾ, ਸੋ ਉਹ ਸ਼ਬਦ ਹੁੰਦਾ ਸੰਸਾਰ ਵਿੱਚ ਪ੍ਰੀਤਮ ਸ਼ਬਦ, ਜਿਹੜਾ ਬ੍ਰਹਮ ਨਾਲ ਮਿਲ ਕੇ ਸੁਖ ਪਾਉਂਦਾ। ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ। ਜਿਹਦੇ ਅੰਦਰ ਪਿਆਰ ਹੈ ਵਾਹਿਗੁਰੂ ਦੀ ਭਗਤੀ ਵਿੱਚ ਰਤਾ ਰਹਿੰਦਾ, ਉਹਦੀ ਸਹਿਜ ਮਤੇ ਨਿਰਜਤਨੀ ਵਾਹਿਗੁਰੂ ਨਾਲ ਪ੍ਰੀਤੀ ਬਣ ਆਈ ਹੈ। ਸੋ ਉਹਨੂੰ ਸਹਿਜ ਸੁਭਾਵਕ ਹੀ ਮਤੇ ਹੁੰਦਾ ਮਸਤੀ ਬਣ ਆਈ, ਆਨੰਦ ਬਣ ਗਿਆ। ਦੁੱਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ। ਸੋ ਜਿਸਨੇ ਦੁੱਖ ਦੂਰ ਕਰਨ ਵਾਲਾ ਵਾਹਿਗੁਰੂ ਗੁਰੂ ਤੋਂ ਜਾਣਿਆ, ਉਹਨੂੰ ਜਗ ਜੀਵਨ ਦਾਤਾ ਵਾਹਿਗੁਰੂ ਆਪੇ ਆ ਮਿਲਿਆ। ਜਿਸ ਨੂੰ ਲਾਏ ਸੋਈ ਬੂਝੈ ਭਾਉ ਭਰਮ ਸਰੀਰੋਂ ਜਾਈ ਹੈ। ਜਿਸ ਨੂੰ ਆਪਣਾ ਪ੍ਰੇਮ ਲਾਉਂਦਾ ਹੈ ਜਾਂ ਜਿਹਨੂੰ ਆਪਣੇ ਸਿਮਰਨ ਵਿੱਚ ਲਾਉਂਦਾ ਹੈ, ਉਹੀ ਬੂਝੈ ਤੋਂ ਭਾਵ ਸਮਝਦਾ ਹੈ ਅਤੇ ਉਹਦੇ ਸਰੀਰ ਵਿੱਚੋਂ ਭਾਉ ਹੁੰਦਾ ਡਰ ਅਤੇ ਭਰਮ ਚਲਿਆ ਜਾਂਦਾ। ਆਪੇ ਗੁਰਮੁਖ ਆਪੇ ਦੇਵ ਹੈ ਸੱਚਾ ਸ਼ਬਦ ਸਤਿਗੁਰ ਸੇਵ ਹੈ। ਜਿਸ ਗੁਰਮੁਖ ਨੂੰ ਆਪੇ ਆਪ ਮੁਖੀ ਗੁਰਾਂ ਦੀ ਸੰਗਤ ਕਰਨੀ ਦਿੰਦਾ, ਉਹ ਸੱਚੇ ਸ਼ਬਦ ਦੇ ਦਾਤੇ ਸਤਿਗੁਰਾਂ ਨੂੰ ਸੇਵਦਾ। ਜਾਂ ਫਿਰ ਜਿਹਨੂੰ ਆਪ ਹੀ ਆਪਣਿਆਂ ਗੁਰਮੁਖਾਂ ਦੀ ਸੰਗਤ ਕਰਨੀ ਦਿੰਦਾ, ਉਹ ਸਤਿਗੁਰਾਂ ਦੇ ਸ਼ਬਦ ਤੋਂ ਭਾਵ ਉਪਦੇਸ਼ ਦੁਆਰਾ ਸੱਚੇ ਨੂੰ ਸੇਵਾ ਸਿਮਰਦਾ ਹੈ। ਜਰਾ ਜਮ ਤਿਸ ਜੋਹੇ ਨਾ ਸਾਕੈ ਸੱਚੇ ਸਿਉਂ ਬਣ ਆਈ ਹੈ। ਜਿਹਦੀ ਸੱਚੇ ਵਾਹਿਗੁਰੂ ਨਾਲ ਪ੍ਰੀਤੀ ਕਰਨੀ ਬਣ ਆਈ ਹੈ, ਉਸ ਵੱਲ ਜਮਦੂਤ ਜਰਾ ਜਿੰਨਾ ਵੀ ਜੋਹੇ ਨਾ ਸਾਕੈ ਵੇਖ ਨਹੀਂ ਸਕਦਾ, ਅਤੇ ਉਹ ਜਰਾ ਹੁੰਦਾ ਬੁਢੇਪੇ ਆਦਿਕ ਵਿਕਾਰਾਂ ਨੂੰ ਸਰੀਰ ਦੇ ਧਰਮ ਸਮਝਦਾ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰਾ। ਸਾਰਾ ਸੰਸਾਰ ਤ੍ਰਿਸ਼ਨਾ ਦੀ ਅੱਗ ਵਿੱਚ ਜਲੈ ਤੋਂ ਭਾਵ ਸੜ ਰਿਹਾ ਅਤੇ ਬਹੁਤੇ ਵਿਕਾਰਾਂ ਵਿੱਚ ਜਲ ਜਲ ਕੇ ਸੜ ਸੜ ਕੇ ਖਪਦਾ ਜਾਂਦਾ। ਮਨਮੁਖ ਠੌਰ ਨਾ ਪਾਏ ਕਬਹੂ, ਸਤਿਗੁਰ ਬੂਝ ਬੁਝਾਈ ਹੈ। ਮਨਮੁਖ ਬੰਦੇ ਕਦੇ ਵੀ ਠਹਿਰਨਾ ਨਹੀਂ ਪਾਉਂਦੇ। ਇਹ ਬੂਝ ਜਿਹੜੀ ਗਿਆਤ ਹੈ ਇਹ ਸਤਿਗੁਰਾਂ ਨੇ ਸਮਝਾਈ ਹੈ। ਸਤਿਗੁਰ ਸੇਵਨ ਸੇ ਵਡਭਾਗੀ, ਸੱਚਾ ਨਾਮ ਸਦਾ ਲਿਵ ਲਾਗੀ। ਜੋ ਜੀਵ ਸਤਿਗੁਰਾਂ ਦੀ ਸੇਵਾ ਕਰਦੇ ਆ ਉਹ ਭਾਈ ਬਹੁਤ ਵੱਡੀਆਂ ਭਾਗਾਂ ਵਾਲੇ ਆ, ਉਹਨਾਂ ਦੀ ਸੱਚੇ ਨਾਮ ਵਿੱਚ ਸਦਾ ਹੀ ਲਿਵ ਬਿਰਤੀ ਲੱਗੀ ਰਹਿੰਦੀ ਆ। ਅੰਤਰ ਨਾਮ ਰਵਿਆ ਨੇ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸਤਿਨਾਮ ਦੇ ਰਵਿਆ ਭਾਵ ਉਚਾਰਨ ਕਰਕੇ ਉਹਨਾਂ ਦਾ ਅੰਤਰ ਅੰਤਹਿਕਰਨ ਜਿਹੜਾ ਹੈ ਉਹ ਨਿਹ ਕੇਵਲ ਤੋਂ ਭਾਵ ਸ਼ੁੱਧ ਹੋ ਗਿਆ। ਤੇ ਗੁਰੂ ਉਪਦੇਸ਼ ਨੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਜਿਹੜੀ ਅੱਗ ਸੀ ਉਹ ਬੁਝਾ ਦਿੱਤੀ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੈ ਕਿਨੈ ਪਛਾਣੀ। ਗੁਰਾਂ ਦੀ ਜੋ ਸੱਚੀ ਬਾਣੀ ਹੈ ਇਹੋ ਸੱਚਾ ਉਪਦੇਸ਼ ਹੈ, ਪਰ ਇਹ ਗੱਲ ਕਿਸੇ ਵਿਰਲੇ ਗੁਰਮੁਖ ਨੇ ਪਛਾਣੀ। ਜਿਹਨੇ ਗੁਰਾਂ ਦਾ ਸੱਚਾ ਉਪਦੇਸ਼ ਧਾਰਨ ਕੀਤਾ, ਹਿਰਦੇ 'ਚ ਵਸਾਇਆ, ਸੁਣ ਕੇ ਮੰਨਿਆ, ਉਹਦੀ ਬਾਣੀ ਸੱਚੀ ਹੈ। ਕਿਸੇ ਵਿਰਲੇ ਗੁਰਮੁਖ ਨੇ ਉਪਦੇਸ਼ ਬਾਣੀ ਪਛਾਣੀ ਹੈ। ਸੱਚਾ ਸ਼ਬਦ ਰਤੇ ਬੈਰਾਗੀ, ਆਵਣ ਜਾਣ ਰਹਾਈ ਹੈ। ਜੋ ਵਿਰਾਗੀ ਹੋ ਕੇ ਸੱਚੇ ਬ੍ਰਹਮ ਵਿੱਚ ਰਤੇ ਹਨ, ਸੋ ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਜਿਹੜਾ ਸੀ ਉਹ ਰਹਿ ਗਿਆ, ਭਾਵ ਖਤਮ ਹੋ ਗਿਆ। ਸ਼ਬਦ ਬੂਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ। ਜੋ ਗੁਰੂ ਉਪਦੇਸ਼ ਨੂੰ ਸਮਝਦਾ ਹੈ ਉਹ ਦਵੈਤ ਦੀ ਮੈਲ ਨੂੰ ਦੂਰ ਕਰ ਦਿੰਦਾ ਆਪਣੇ ਅੰਦਰੋਂ, ਅਤੇ ਨਿਰਮਲ ਨਾਮ ਉਹਦੇ ਮਨ ਵਿੱਚ ਆ ਕੇ ਵੱਸਦਾ। ਸਤਿਗੁਰ ਆਪਣਾ ਸਦ ਹੀ ਸੇਵ ਹੈ, ਹਉਮੈ ਵਿੱਚ ਹੰਜਾਈ ਹੈ। ਜੋ ਸਦੀਵ ਕਾਲ ਆਪਣੇ ਸਤਿਗੁਰਾਂ ਦੀ ਸੇਵਾ ਕਰਦਾ ਉਹਦੇ ਵਿੱਚੋਂ ਹੰਕਤਾ ਮਮਤਾ ਨਿਵਿਰਤ ਹੋ ਜਾਂਦੀ ਹੈ। ਗੁਰ ਤੇ ਬੂਝੈ ਤਾਂ ਦਰ ਸੂਝੈ, ਨਾਮ ਵਿਹੂਣਾ ਕਾਥੇ ਕਾਥੇ ਲੂਝੈ। ਜਾਂ ਗੁਰਾਂ ਤੋਂ ਇਹ ਗੱਲ ਪੁੱਛੇ ਤਾਂ ਗਿਆਨ ਦਰਵਾਜ਼ਾ ਸੁੱਝਦਾ ਫਿਰ ਇਹਨੂੰ। ਨਾਮ ਜਪਣ ਤੋਂ ਹੀਣਾ ਬੰਦਾ ਤਾਂ ਫਿਰ ਜਿਹੜਾ ਹੁੰਦਾ ਉਹ ਕਥਾ ਨੂੰ ਕੱਥ ਕੱਥ ਕੇ ਐਵੇਂ ਦੂਜੇ ਝਗੜਦਾ ਹੀ ਹੈ, ਉਹ ਰਸ ਨਹੀਂ ਲੈ ਸਕਦਾ। ਕਥਾ ਕੱਥ ਕੇ ਕਦੇ ਉੱਥੇ ਲੜ ਪਿਆ, ਕਦੇ ਉੱਥੇ ਲੜ ਪਿਆ, ਸੋ ਇਸ ਤਰ੍ਹਾਂ ਉਹ ਰਸ ਤੋਂ ਵਾਂਝਾ ਰਹਿ ਜਾਂਦਾ। ਸਤਿਗੁਰ ਸੇਵੇ ਕੀ ਵਡਿਆਈ, ਤ੍ਰਿਸ਼ਨਾ ਭੁੱਖ ਗਵਾਈ ਹੈ। ਸੋ ਤ੍ਰਿਸ਼ਨਾ ਭੁੱਖ ਗਵਾਈ ਹੈ, ਸਤਿਗੁਰਾਂ ਦੀ ਸੇਵਾ ਕਰਨ ਦੀ ਇਹੋ ਵਡਿਆਈ ਹੈ ਕਿ ਜਿਹਨੇ ਸਾਰੀ ਤ੍ਰਿਸ਼ਨਾ ਅਤੇ ਪਦਾਰਥਾਂ ਦੇ ਖਾਣ ਦੀ ਭੁੱਖ ਗਵਾ ਦਿੱਤੀ ਹੈ। ਆਪੇ ਆਪ ਮਿਲੈ ਤਾਂ ਬੂਝੈ, ਗਿਆਨ ਵਿਹੂਣਾ ਕਿਛੂ ਨਾ ਸੂਝੈ। ਜਾਂ ਆਪਣੇ ਸਰੂਪ ਵਿੱਚ ਆਪ ਮਿਲੇ ਤਾਂ ਪਰਮੇਸ਼ੁਰ ਨੂੰ ਬੁੱਝਦਾ ਸਮਝਦਾ, ਜਾਂ ਆਪਣੇ ਗੁਰਾਂ ਨਾਲ ਮਿਲੇ ਤਾਂ ਸਮਝਦਾ। ਸਰੂਪ ਗਿਆਨ ਤੋਂ ਬਿਨਾਂ ਇਹ ਜੀਵ ਕੁਛ ਵੀ ਨਹੀਂ ਸਮਝਦਾ, ਕੁਝ ਵੀ ਜਿਹੜਾ ਸਮਝਦਾ ਹੀ ਨਹੀਂ ਹੈ, ਜੋ ਮਰਜ਼ੀ ਸਮਝਾਈ ਜਾਓ। ਸਰੂਪ ਗਿਆਨ ਬੜੀ ਵੱਡੀ ਚੀਜ਼ ਹੈ। ਗੁਰਸਿੱਖਾਂ ਨੂੰ ਸਰੂਪ ਗਿਆਨ ਮਿਲਿਆ ਹੀ ਨਹੀਂ, ਕਿਸੇ ਨੂੰ ਮਿਲਿਆ ਨਾ ਹੀ ਕਿਸੇ ਨੇ ਇਹਦੇ ਬਾਰੇ ਦੱਸਿਆ। ਬਾਹਰਲੇ ਰੂਪ ਦੀਆਂ ਸਾਰੇ ਗੱਲਾਂ ਕਰੀ ਜਾਂਦੇ ਨੇ, ਅਸਲ ਜਿਹੜਾ ਸਰੂਪ ਹੈ ਅੰਦਰ ਆਪਣੇ ਆਤਮਾ ਉੱਥੇ ਤੱਕ ਲੈ ਕੇ ਨਹੀਂ ਗਿਆ ਕੋਈ, ਇਸੇ ਕਰਕੇ ਇੰਨੇ ਝਗੜੇ ਜੰਜਾਲ ਖੜ੍ਹੇ ਹੋ ਗਏ। ਅਛਤ ਰਾਜ ਵਿਛੜਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਅੰਦਰਲੇ ਤੱਕ ਗਏ ਨਹੀਂ, ਬਾਹਰੋਂ ਹੀ ਝਗੜਾ ਖੜਾ ਕਰ ਲਿਆ। ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦ ਵਜਾਈ ਹੈ। ਜਿਹਨੂੰ ਗੁਰਬਾਣੀ ਦੀ ਦਾਤ ਮਿਲੀ ਆ ਉਹਦੇ ਮਨ ਅੰਦਰ ਸ਼ਬਦ ਵਜਾਈ, ਭਾਵ ਬ੍ਰਹਮ ਪ੍ਰਗਟ ਹੋ ਗਿਆ। ਜਿਹਦੇ ਮਨ ਅੰਦਰ ਗੁਰਾਂ ਦੀ ਸਿੱਖਿਆ ਰੂਪ ਦਾਤ ਪ੍ਰਾਪਤ ਹੋਈ ਹੈ, ਉਹਨੇ ਅੱਗੇ ਹੋਰਨਾਂ ਜਗਿਆਸਾਂ ਨੂੰ ਬਾਣੀ ਸ਼ਬਦ ਉਪਦੇਸ਼, ਸ਼ਬਦ ਤੋਂ ਭਾਵ ਉਪਦੇਸ਼, ਸੋ ਉਪਦੇਸ਼ ਰੂਪ ਬਾਣੀ ਵਜਾਈ ਹੈ, ਪ੍ਰਗਟ ਕੀਤੀ ਹੈ। ਜੋ ਧੁਰ ਲਿਖਿਆ ਸੋ ਕਰਮ ਕਮਾਇਆ, ਕੋਈ ਨਾ ਮੇਟੈ ਧੁਰ ਫੁਰਮਾਇਆ। ਜੋ ਧੁਰ ਤੋਂ ਹੀ ਮੱਥੇ 'ਤੇ ਲੇਖ ਲਿਖਿਆ ਗਿਆ ਉਹੀ ਸ਼ੁਭਾ ਸ਼ੁਭ ਕਰਮ ਜੀਵ ਨੇ ਕਮਾਇਆ, ਭਾਵ ਕੀਤਾ। ਧੁਰ ਰੂਪ ਪਰਮਾਤਮਾ ਨੇ ਫਰਮਾਇਆ, ਭਾਵ ਹੁਕਮ, ਫਰਮਾਉਣ ਤੋਂ ਭਾਵ ਹੁਕਮ ਹੈ, ਹੁਕਮ ਨੂੰ ਕੋਈ ਨਹੀਂ ਮੇਟ ਸਕਦਾ, ਪਰਮਾਤਮਾ ਨੇ ਜੋ ਫਰਮਾਇਆ। ਸਤਸੰਗਤ ਮੈਂ ਤਿੰਨ ਹੀ ਵਾਸਾ, ਜਿਨ ਕਉ ਧੁਰ ਲੇਖੇ ਪਾਈ ਹੈ। ਸਤਸੰਗਤ ਵਿੱਚ ਉਹਨਾਂ ਦਾ ਨਿਵਾਸ ਹੁੰਦਾ ਹੈ ਜਿਨ੍ਹਾਂ ਨੂੰ ਧੁਰ ਤੋਂ ਹੀ ਧੁਰ ਰੂਪ ਪਰਮਾਤਮਾ ਨੇ ਚੰਗੀ ਲਿਖ ਪਾਈ ਹੈ। ਆਪਣੀ ਨਦਰ ਕਰੇ ਸੋ ਪਾਏ, ਸੱਚਾ ਸ਼ਬਦ ਤਾੜੀ ਚਿਤ ਲਾਏ। ਜਿਸ ਉੱਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹੀ ਸਤਸੰਗ ਨੂੰ ਪਾਉਂਦਾ, ਅਤੇ ਸੱਚੇ ਅੰਗੁਰਾਂ ਦੇ ਜਿਹੜਾ ਸ਼ਬਦ ਭਾਵ ਉਪਦੇਸ਼ ਵਿੱਚ ਚਿੱਤ ਦੀ ਜਿਹੜੀ ਤਾੜੀ ਹੈ ਉਹ ਬਿਰਤੀ, ਤਾੜੀ ਜਿਹੜੀ ਭਾਵ ਬਿਰਤੀ ਲਾਉਂਦਾ, ਜਾਂ ਸੱਚੇ ਸ਼ਬਦ ਵਿੱਚ ਚਿੱਤ ਨੂੰ ਲਾ ਕੇ ਫਿਰ ਤਾੜੀ ਹੁੰਦੀ ਸਮਾਧੀ ਲਾਉਂਦਾ। ਨਾਨਕ ਦਾਸ ਕਹਿ ਬੇਨੰਤੀ, ਭੀਖਿਆ ਨਾਮ ਦਰ ਪਾਈ ਹੈ। ਮਹਾਰਾਜ ਕਥਨ ਕਰਦੇ ਆ, ਮੈਂ ਦਾਸ ਭਾਵ ਪਰਮੇਸ਼ੁਰ ਅੱਗੇ ਉਹ ਬੇਨਤੀ ਕਹਿੰਦਾ ਕਿ ਮੈਨੂੰ ਆਪਣੇ ਦਰਵਾਜ਼ੇ ਤੋਂ ਨਾਮ ਦੀ ਭਿੱਖਿਆ ਪਾਉਣਾ ਕਰ। ਇਹੀ ਸਤਿਗੁਰੂ ਮਹਾਰਾਜ ਹਰ ਵਕਤ ਆਪਾਂ ਨੂੰ ਸਮਝਾਉਂਦੇ ਆ ਕਿ ਭਾਈ ਉਹਦੇ ਦਰ ਤੋਂ ਨਾਮ ਦੀ ਭਿੱਖਿਆ ਮੰਗ ਲਓ, ਮਾਰੂ ਮਹੱਲਾ ਤੀਜਾ। ਤੀਜੇ ਪਾਤਸ਼ਾਹ ਮਾਰੂ ਰਾਗ ਚ ਫਰਮਾਉਂਦੇ ਹਨ, ਏਕੋ ਏਕ ਵਰਤੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਮਹਾਰਾਜ ਫਰਮਾਉਂਦੇ ਹਨ ਪਾਵਨ ਸੋ ਬਚਨ, ਏਕੋ ਏਕ ਵਰਤੈ ਸਭ ਸੋਈ। ਸੋ ਉਹ ਇੱਕੋ ਇੱਕ ਪਰਮਾਤਮਾ ਹੀ ਸਾਰਿਆਂ ਵਿੱਚ ਵਰਤ ਰਿਹਾ, ਉਸ ਨੂੰ ਕੋਈ ਵਿਰਲਾ ਹੀ ਗੁਰਮੁਖ ਜਾਣਦਾ। ਏਕੋ ਰਵ ਰਹੇ ਆ ਸਭ ਅੰਤਰ, ਤਿਸ ਬਿਨ ਅਵਰ ਨਾ ਕੋਈ ਹੇ। ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਹੀ ਵਿਆਪ ਰਿਹਾ ਭਾਈ, ਉਹ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਹੁਣ ਜਿਹੜਾ ਇਹਨਾਂ ਉਪਦੇਸ਼ਾਂ ਨੂੰ ਕਮਾਉਂਦਾ ਉਹ ਸਾਰੇ ਜੰਜਾਲਾਂ ਤੋਂ ਮੁਕਤ ਹੋ ਜਾਂਦਾ। ਇਹ ਸਿੱਖਿਆ ਲੈਣੀ ਬਹੁਤ ਔਖੀ ਹੈ, ਜਿਵੇਂ ਕਹਿੰਦੇ ਨੇ ਬਹੁਤ ਜਿਹੜਾ ਗਾੜਾ ਦੁੱਧ ਹੁੰਦਾ ਹਜ਼ਮ ਕਰਨਾ ਬਹੁਤ ਔਖਾ ਹੁੰਦਾ। ਇਹ ਗੁਰੂ ਦੇ ਗਿਆਨ ਨੂੰ ਕੋਈ ਕੋਈ ਹਜ਼ਮ ਕਰ ਸਕਦਾ, ਨਹੀਂ ਤਾਂ ਸੰਸਾਰ ਦੇ ਜਿਹੜੇ ਜੀਵ ਨੇ ਹੋਛੀ ਬੁੱਧੀ ਹੋਣ ਕਰਕੇ ਸੋ ਉਹ ਬਾਹਰਲੇ ਰੂਪ ਤੱਕ ਹੀ ਸੀਮਤ ਰਹਿ ਜਾਂਦੇ ਨੇ। ਲੱਖ ਚੌਰਾਸੀ ਹੈ ਜੀ ਉਪਾਏ, ਗਿਆਨੀ ਧਿਆਨੀ ਆਖ ਸੁਣਾਏ। 84 ਲੱਖ ਤਰ੍ਹਾਂ ਦੇ ਜੀਵ ਪੈਦਾ ਕੀਤੇ, ਸਾਰੇ ਗਿਆਨੀ ਧਿਆਨੀ ਇਹੋ ਗੱਲ ਆਖ ਕੇ ਸੁਣਾਉਂਦੇ ਆ। ਸਭਨਾ ਰਿਜਕ ਸਮਾਹੇ ਆਪੇ, ਕੀਮਤ ਹੋਰ ਨਾ ਹੋਈ ਹੈ। 10:45 ਅੰਕ 'ਤੇ ਫਰਮਾਉਂਦੇ ਆ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਰਿਜਕ ਪਹੁੰਚਾਉਂਦਾ ਹੈ। ਸਮਾਹੇ ਜਾਂ ਸੰਵਾਹੇ, ਜੀਵਾਂ ਦੀ ਕੀਮਤ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਪਾਸੋਂ ਨਹੀਂ ਹੋ ਸਕਦੀ। ਮਾਇਆ ਮੋਹ ਅੰਧ ਅੰਧਾਰਾ, ਹਉਮੈ ਮੇਰਾ ਪਸਰਿਆ ਪਾਸਾਰਾ। ਮਾਇਆ ਦੇ ਮੋਹ ਕਰਕੇ ਅੰਨਿਆਂ ਨੂੰ ਹਨੇਰਾ ਹੀ ਬਣਿਆ ਰਹਿੰਦਾ। ਮਾਇਆ ਦੇ ਮੋਹ ਰੂਪ ਹਨੇਰੇ ਵਿੱਚ ਜਗਤ ਅੰਨਾ ਹੋਇਆ ਪਿਆ, ਇਸ ਲਈ ਹੰਕਤਾ ਮਮਤਾ ਦਾ ਪਸਾਰਾ ਪਸਰਿਆ ਹੋਇਆ। ਸੋ ਪਾਸਾਰਾ ਪੱਪੇ ਕੰਨਾਂ, ਸੱਸੇ ਕੰਨਾਂ, ਰਾਰੇ ਕੰਨਾਂ, ਇਉਂ ਧਿਆਨ ਰੱਖਣਾ ਪਾਸਾਰਾ। ਅੰਨ ਦਿਨ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਸੋ ਇਸ ਕਰਕੇ ਰਾਤ ਦਿਨ ਤ੍ਰਿਸ਼ਨਾ ਦੀ ਅੱਗ ਵਿੱਚ ਅੰਨ ਦਿਨ ਹੁੰਦਾ, ਇੱਕ ਸਾਰ ਸੜਦਾ ਰਹਿੰਦਾ। ਪੂਰਿਆਂ ਗੁਰਾਂ ਤੋਂ ਬਿਨਾਂ ਇਸ ਜੀਵ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਆਪੇ ਜੋੜ ਵਿਛੋੜੇ ਆਪੇ, ਆਪੇ ਥਾਪੋ ਥਾਪੇ ਆਪੇ। ਆਪੇ ਇੱਕ ਦੂਜੇ ਨੂੰ ਜੋੜ ਤੋਂ ਭਾਵ ਮਿਲਦਾ, ਆਪ ਹੀ ਵਿਛੋੜਦਾ। ਸੋ ਆਪੇ ਹੀ ਆਪਣੇ ਨਾਲ ਜੋੜ ਲੈਂਦਾ ਚੰਗੇ ਕਰਮਾਂ ਅਨੁਸਾਰ। ਸੋ ਹਉਮੈ ਵਾਲਿਆਂ ਨੂੰ ਵਿਛੋੜ ਦਿੰਦਾ, ਆਪੇ ਥਾਪ ਉਤਪਤ ਕਰਦਾ, ਆਪ ਹੀ ਉਥਾਪੇ ਲੈਤਾ ਕਰਦਾ। ਸੋ ਆਪੇ ਵਿਛੋੜਦਾ, ਜਿਵੇਂ ਮੁਗਲੇ ਖੱਤਰੀ ਨੂੰ ਪਹਿਲੇ ਰੂਪ 'ਚ ਵਿਛੋੜਿਆ, ਫਿਰ ਮੇਲ ਲਿਆ 10ਵੇਂ ਰੂਪ 'ਚ। ਸੱਚਾ ਹੁਕਮ ਸੱਚਾ ਪਾਸਾਰਾ, ਹੋਰ ਨ ਹੁਕਮ ਨਾ ਹੋਈ ਹੈ। ਉਹਦਾ ਹੁਕਮ ਸੱਚਾ ਹੈ, ਉਹਦਾ ਸੰਸਾਰ ਪਸਾਰਾ ਵੀ ਸੱਚਾ, ਉਸ ਉੱਤੇ ਹੋਰ ਕਿਸੇ ਦਾ ਹੁਕਮ ਨਹੀਂ ਹੁੰਦਾ। ਆਪੇ ਲਾਏ ਲਏ ਸੋ ਲਾਗੈ, ਗੁਰ ਪ੍ਰਸਾਦੀ ਜਮ ਕਾ ਭਾਉ ਭਾਗੈ। ਸੋ ਜਿਹਨੂੰ ਆਪ ਸ਼ੁਭ ਵਿਚਾਰ ਵਿੱਚ ਲਾ ਲੈਂਦਾ ਉਹੀ ਲੱਗਦਾ, ਅਤੇ ਗੁਰਾਂ ਦੀ ਕਿਰਪਾ ਕਰਕੇ ਜਮਾਂ ਦਾ ਜਿਹੜਾ ਭਾਉ ਭਾਗ ਹੈ, ਡਰ ਜਿਹੜਾ ਹੁੰਦਾ ਭੱਜ ਜਾਂਦਾ। ਅੰਤਰ ਸ਼ਬਦ ਸਦਾ ਸੁਖਦਾਤਾ, ਗੁਰਮੁਖ ਬੂਝੈ ਕੋਈ ਹੈ। ਸਦਾ ਸੁਖ ਦੇਣ ਵਾਲਾ ਜਿਹੜਾ ਸ਼ਬਦ ਭਾਵ ਬ੍ਰਹਮ ਹੈ, ਉਹ ਅੰਦਰ ਹੀ ਵੱਸਦਾ, ਪਰ ਉਹਨੂੰ ਕੋਈ ਵਿਰਲਾ ਹੀ ਗੁਰਮੁਖ ਗੁਰਾਂ ਬਾਰੇ ਸਮਝਦਾ। ਇੰਨੀ ਵਾਰ ਕਿਉਂ ਮਹਾਰਾਜ ਨੇ ਕਿਹਾ ਬਾਰ ਬਾਰ, ਸਤਿਗੁਰ ਨੇ 1430 ਅੰਗ ਕਿਉਂ ਰਚੇ ਹੈ? ਮਹਾਰਾਜ ਨੂੰ ਪਤਾ ਕਲਯੁੱਗ ਦੇ ਵਿੱਚ ਉੱਤਮ ਜਗਿਆਸੂ ਤਾਂ ਕੋਈ ਹੈ ਹੀ ਨਹੀਂ, ਮੱਧਮ ਜਿਹੜੇ ਨੇ ਉਹ ਵੀ ਮਾੜੇ ਜਿਹੇ ਨੇ ਬਸ, ਅਤੇ ਜਿਹੜੇ ਉਸ ਤੋਂ ਮੱਧਮ ਤੋਂ ਭਾਵ ਫਿਰ ਆ ਜਾਂਦੇ ਨੇ ਕਨਿਸ਼ਠ, ਕਨਿਸ਼ਠ ਜਿਹੜੇ ਆ ਉਹਨਾਂ ਨੂੰ ਕਈ ਵਾਰੀ ਕਹਿਣਾ ਪੈਂਦਾ, ਮਸਾਂ ਕਿਤੇ ਖਿੱਚ ਧੂ ਕਰਕੇ ਲਾਉਣੇ ਪੈਂਦੇ ਨੇ। ਮੱਧਮ ਨੂੰ ਖਾਸਾ ਕਹਿਣਾ ਪੈਂਦਾ 50%, ਉੱਤਮ ਨੂੰ ਇੱਕ ਵਾਰੀ ਕਿਹਾ ਸਰ ਜਾਂਦਾ, ਕਹਿ ਭਾਈ ਵਾਹਿਗੁਰੂ ਉੱਥੇ ਜੁੜ ਜਾਂਦਾ। ਉਹ ਇੱਕ ਹੁੰਦੇ ਨੀਚ, ਇਹ 4th ਨੰਬਰ ਦੇ ਜਿਹੜੇ ਆ, ਇਹਨਾਂ ਨੂੰ ਕਹੋ ਨਾ ਕਹੋ ਇਹਨਾਂ ਤਾਂ ਮੰਨਣਾ ਹੀ ਨਹੀਂ। 4 ਪ੍ਰਕਾਰ ਦੇ ਹਨ ਇਹ। ਆਪੇ ਮੇਲੇ ਮੇਲ ਮਿਲਾਏ, ਪੁਰਬ ਲਿਖਿਆ ਸੋ ਮਿਟਣਾ ਨਾ ਜਾਏ। ਜਿਹਨੂੰ ਆਪਣੇ ਨਾਲ ਮਿਲਣਾ ਚਾਹੁੰਦਾ ਉਹਨੂੰ ਸਤਸੰਗ ਦੇ ਮੇਲੇ 'ਚ ਮਿਲਾਉਂਦਾ। ਜੋ ਪਿਛਲਾ ਲੇਖ ਮੱਥੇ ਪਰ ਲਿਖਿਆ ਗਿਆ ਉਹ ਭੋਗੇ ਤੋਂ ਬਿਨਾਂ ਮਿਟਿਆ ਨਹੀਂ ਜਾਂਦਾ। ਅੰਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਅੰਨ ਦਿਨ ਇੱਕ ਸਾਰ ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰੇ, ਗੁਰਮੁਖਾਂ ਦੀ ਸੇਵਾ ਕੀਤੀ ਹੋਈ ਸਫਲ ਹੁੰਦੀ ਹੈ। ਸੋ ਇਸ ਪੰਕਤੀ 'ਚ ਇੱਕ ਨੁਕਤੇ ਦੀ ਗੱਲ ਹੈ, ਯਾਦ ਰੱਖਣੀ ਚਾਹੀਦੀ ਸਾਰਿਆਂ ਨੂੰ। ਇਹ 'ਚ 2 ਅੱਖਰ ਆ ਗਏ, ਇੱਕ ਤਾਂ ਹੋ ਗਿਆ ਅੰਨ ਦਿਨ, ਇੱਕ ਦਿਨ ਰਾਤੀ। ਅੰਨ ਦਿਨ ਵੀ ਦਿਨ ਰਾਤ ਨੂੰ ਕਹਿੰਦੇ ਆ ਅਤੇ ਦਿਨ ਰਾਤੀ ਵੀ ਦਿਨ ਰਾਤ ਨੂੰ ਕਹਿੰਦੇ ਆ। ਜਿੱਥੇ ਉਹ ਇਕੱਠੇ ਆ ਜਾਣ ਉੱਥੇ ਦਿਨ ਰਾਤੀ ਦਾ ਅਰਥ ਤਾਂ ਦਿਨ ਰਾਤ ਹੀ ਬਣਨਾ, ਅਤੇ ਅੰਨ ਦਿਨ ਦਾ ਮਤਲਬ ਹੁੰਦਾ ਇੱਕ ਸਾਰ ਲਗਾਤਾਰ ਇੱਕ ਰਸ। ਕਈ ਵਾਰੀ ਇੱਕ ਥਾਂ 'ਤੇ ਬਹੁਤ ਅੱਖਰ ਇਕੱਠੇ ਆ ਜਾਂਦੇ ਹੁੰਦੇ ਆ, ਫਿਰ ਉਹਨਾਂ ਦੇ ਇਸ ਪ੍ਰਕਾਰ ਅਰਥ ਬਣ ਜਾਂਦੇ ਨੇ। ਸਤਿਗੁਰ ਸੇਵ ਸਦਾ ਸੁਖਦਾਤਾ, ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆਏ ਮਿਲਿਆ ਸਭਨਾ ਕਾ ਦਾਤਾ। ਜਿਹਨੇ ਸਤਿਗੁਰੂ ਨੂੰ ਸੇਵਿਆ ਉਹਨੇ ਸਦਾ ਹੀ ਸੁੱਖ ਸਰੂਪ ਪਰਮਾਤਮਾ ਨੂੰ ਜਾਤਾ ਭਾਵ ਜਾਣਿਆ ਹੈ। ਸਾਰਿਆਂ ਦਾ ਦਾਤਾ ਵਾਹਿਗੁਰੂ ਉਹਨੂੰ ਆਪੇ ਆ ਕੇ ਮਿਲਿਆ। ਹਉ ਮੈਂ ਮਾ ਤ੍ਰਿਸ਼ਨਾ ਅਗਨਿ ਨਿਵਾਰੀ ਸ਼ਬਦ ਚੀਨ ਸੁੱਖ ਹੋਈ ਹੈ। ਹੁਣ ਜਿਹਨੇ ਹੰਗਤਾ ਮਮਤਾ ਮਾਰ ਕੇ ਤ੍ਰਿਸ਼ਨਾ ਦੀ ਅੱਗ ਨਿਵਿਰਤ ਕੀਤੀ ਹੈ, ਸੋ ਉਸਨੂੰ ਸ਼ਬਦ ਚੀਨ ਭਾਵ ਬ੍ਰਹਮ ਦੀ ਪਛਾਣ ਹੋਣ ਤੇ ਸੁੱਖ ਦੀ ਪ੍ਰਾਪਤੀ ਹੋਈ ਹੈ। ਕਾਇਆ ਕੋ ਕੰਬ ਮੋਹ ਨਾ ਬੂਝੈ, ਗੁਰਮੁਖ ਹੋਵੇ ਤਾਂ ਆਖੀ ਸੂਝੈ। ਕਾਇਆ ਹੁੰਦਾ ਸਰੀਰ ਤੇ ਕੁਟੰਬ ਹੁੰਦਾ ਪਰਿਵਾਰ। ਸਰੀਰ ਤੇ ਪਰਿਵਾਰ ਦੇ ਮੋਹ ਵਿੱਚ ਲੱਗਿਆ ਹੋਇਆ ਜੀਵ ਸਮਝਦਾ ਹੀ ਨਹੀਂ। ਜੇ ਗੁਰਮੁਖ ਹੋਵੇ ਤਾਂ ਗੁਰਾਂ ਦੀ ਆਖੀ ਹੋਈ ਸਿੱਖਿਆ ਸੁੱਝਦੀ ਹੈ, ਸਮਝ ਪੈਂਦੀ ਹੈ, ਜਾਂ ਆਖੀ ਹੁੰਦਾ ਅੱਖਾਂ ਨਾਲ ਪਰਮੇਸ਼ਰ ਨੂੰ ਸੂਝੇ ਭਾਵ ਦੇਖ ਲੈਂਦਾ। ਅੰਨ ਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁੱਖ ਹੋਈ ਹੈ। ਅੰਨ ਦਿਨ ਹੁੰਦਾ ਇੱਕ ਰਸ ਜੋ ਸਤਨਾਮ ਨੂੰ ਦਿਨ ਰਾਤ ਭਾਵ ਰਵੈ ਉਚਾਰਦਾ, ਉਹਨੂੰ ਪ੍ਰੀਤਮ ਕੌਣ ਪਰਮਾਤਮਾ ਦੇ ਮਿਲਾਪ ਦਾ ਸੁੱਖ ਪ੍ਰਾਪਤ ਹੁੰਦਾ। ਇੱਥੇ ਦੁਬਾਰਾ ਫਿਰ ਉਸੇ ਪ੍ਰਕਾਰ ਅਖਰਾਇਆ, ਅੰਨ ਦਿਨ ਤੇ ਦਿਨ ਰਾਤੀ। ਮਨਮੁਖ ਧਾਤ ਦੂਜਾ ਹੈ ਲਾਗਾ, ਜਨਮਤ ਕੀ ਨਾ ਮੂਓ ਆ ਭਾਗਾ। ਜੋ ਮਨਮੁਖ ਧਾਤ ਤੋਂ ਭਾਵ ਹੁੰਦੀ ਮਾਇਆ, ਮਾਇਆ ਕਰਕੇ ਦਵੈਤ ਭਾਗ ਲੱਗਿਆ ਹੋਇਆ, ਉਹ ਅਭਾਗਾ ਕੋਟੀਆਂ ਭਾਗਾਂ ਵਾਲਾ ਜੰਮਦਾ ਹੀ ਕਿਉਂ ਨਾ ਮਰ ਗਿਆ। ਆਵਤ ਜਾਤ ਬਿਰਥਾ ਜਨਮ ਗਵਾਇਆ, ਬਿਨ ਗੁਰਮੁਕਤ ਨਾ ਹੋਈ ਹੈ। ਉਹਨੇ ਜਨਮ ਮਰਨ ਦੇਣ ਵਾਲੇ ਨਿਕੰਮੇ ਕੰਮਾਂ ਵਿੱਚ ਮਨੁੱਖਾ ਜਨਮ ਐਵੇਂ ਬੇਅਰਥੀ ਗਵਾ ਲਿਆ। ਪੂਰਿਆਂ ਸਤਿਗੁਰਾਂ ਤੋਂ ਬਿਨਾਂ ਕਦੇ ਕਲਿਆਣ ਨਹੀਂ ਹੁੰਦੀ, ਉਹਦੀ ਮੁਕਤ ਨਹੀਂ ਹੋਇਆ। ਕਾਇਆ ਕੁਸੁੱਧ ਹੋਮੈ ਮਲ ਲਾਈ, ਜੇ ਸੌ ਧੋਵੈ ਤਾਂ ਮੈਲ ਨਾ ਜਾਈ। ਜੀਵ ਨੇ ਹੋਮੈ ਰੂਪੀ ਮੈਲ ਲਗਾਈ ਹੋਈ ਆ ਆਪਣੇ ਉੱਪਰ, ਆਪ ਹਿਰਦੇ ਦੇ ਅੰਦਰ ਜ਼ਬਾਨ 'ਤੇ ਵੀ ਲਾਈ ਹੋਈ ਆ, ਮੂੰਹ ਨਾਲ ਮੈਂ ਕਰਦਾ, ਮਨੋਂ ਵੀ ਕਰਦਾ ਮੈਂ, ਅਤੇ ਸਰੀਰ ਕਰਕੇ ਵੀ ਆਕੜ ਕੇ ਖੜਦਾ ਮੈਂ। ਹੁਣ ਸਾਰੇ ਪਾਸੇ ਹੋਮੇ ਦੀ ਮੈਲ ਲੱਗੀ ਹੋਣ ਕਰਕੇ, ਇਸ ਕਰਕੇ ਕਾਇਆ ਜਿਹੜੀ ਬੁੱਧੀ ਹੈ ਉਹ ਇਹਦੀ ਕਸੁੱਧ ਹੋ ਗਈ, ਅਪਵਿੱਤਰ ਹੈ। ਜੋ ਸੌ ਵਾਰੀ ਵੀ ਧੋਵੇ, ਬਹੁਤੇ ਯਤਨ ਵੀ ਕਰੇ, ਤਾਂ ਵੀ ਹੋਮੇ ਰੂਪ ਮੈਲ ਜਾਂਦੀ ਨਹੀਂ। ਸੂਚੇ ਨਾ ਆਖੀਆ ਬਹਿਣ ਜੇ ਪਿੰਡਾ ਧੋਏ, ਸ਼ਬਦ ਧੋਪੈ ਤਾਂ ਹੱਛੀ ਹੋਵੇ, ਫਿਰ ਮੈਲੀ ਮੂਲ ਨਾ ਹੋਈ ਹੈ। ਜੇ ਗੁਰੂ ਉਪਦੇਸ਼ ਰੂਪੀ ਜਲ ਪਾ ਕੇ ਧੋਵੇ ਤਾਂ ਇਹ ਬੁੱਧੀ ਹੱਛੀ ਹੋ ਜਾਂਦੀ, ਚੰਗੀ ਸ਼ੁੱਧ ਹੁੰਦੀ ਆ, ਅਤੇ ਫਿਰ ਕਦੇ ਵੀ ਮੈਲੀ ਨਹੀਂ ਹੁੰਦੀ। ਪੰਜ ਦੂਤ ਕਾਇਆ ਸੰਘਾਰ ਹੈ, ਮਰ ਮਰ ਜੰਮ ਹੈ ਸ਼ਬਦ ਨਾ ਵਿਚਾਰ ਹੈ। ਉਸ ਗੰਦੀ ਕਾਇਆ ਪਾ ਬੁੱਧੀ ਨੂੰ ਕਾਮ ਕ੍ਰੋਧ ਆਦਿਕ ਪੰਜ ਦੂਤ ਸੰਘਾਰਾ ਮਾਰਦੇ ਨੇ। ਜੋ ਗੁਰ ਉਪਦੇਸ਼ ਨੂੰ ਨਹੀਂ ਵਿਚਾਰਦੇ ਉਹ ਮੁੜ ਮੁੜ ਕੇ ਜੰਮਦੇ ਮਰਦੇ ਜੰਮਦੇ ਮਰਦੇ ਹੀ ਰਹਿੰਦੇ ਨੇ। ਅੰਤਰ ਮਾਇਆ ਮੋਹ ਗੁਬਾਰਾ, ਜਿਉਂ ਸੁਪਨੇ ਸੁੱਧ ਨਾ ਹੋਈ ਹੈ। ਅੰਤਕਰਨ ਦੇ ਅੰਦਰ ਮਾਇਆ ਦੇ ਮੋਹ ਦਾ ਗੁਬਾਰਾ ਭਾਵ ਹਨੇਰਾ, ਇਸ ਕਰਕੇ ਇਉਂ ਬੇਸੁਰਤ ਹੈ ਜਿਵੇਂ ਸੁਪਨੇ ਵਾਲੇ ਜੀਵ ਨੂੰ ਜਾਗਰਤ ਪਦਾਰਥਾਂ ਦੀ ਸੋਝ ਹੀ ਨਹੀਂ ਹੁੰਦੀ। ਇਸੇ ਤਰ੍ਹਾਂ ਇਹ ਜੀਵ ਨੂੰ ਪਰਮੇਸ਼ੁਰ ਦੀ ਸੋਝੀ ਨਹੀਂ, ਸੰਸਾਰ ਰੂਪ ਸੁਪਨੇ ਦੇ ਵਿੱਚ ਸੁੱਤਾ ਸੁਪਨੇ ਦੇਖੀ ਜਾਂਦਾ। ਮੈਂ ਹੁਣ ਆਹ ਬਣਾਵਾਂਗਾ, ਮੈਂ ਆਹ ਬਣਾਵਾਂਗਾ, ਫਿਰ 20 ਸਾਲਾਂ ਨੂੰ ਐਂ ਬਣ ਜਾਣਾ, 40 ਨੂੰ ਐਂ ਬਣ ਜਾਣਾ, ਕਰਦਿਆਂ ਕਰਦਿਆਂ ਮੌਤ ਆ ਜਾਂਦੀ ਹੈ। ਜਾਂ ਜਮਦੂਤਾਂ ਦਾ ਡੰਡਾ ਸਿਰ 'ਚ ਵੱਜਦਾ, ਉਦੋਂ ਫਿਰ ਅੱਖ ਜੀ ਖੁੱਲ੍ਹਦੀ ਹੈ, ਕੀ ਹੋ ਗਿਆ, ਮੈਂ ਤਾਂ ਨਾਮ ਹੀ ਨਹੀਂ ਜਪਿਆ। ਮਹਾਰਾਜ ਕਹਿੰਦੇ ਫਿਰ ਪਤਾ ਲੱਗਦਾ ਵੀ ਮੈਂ ਹੋਰ ਹੀ ਪੁੱਠੇ ਪਾਸੇ ਲੱਗ ਗਿਆ ਸੀ ਆ ਕੇ ਇੱਥੇ। ਇੱਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰ ਆਏ ਮਿਲਿਆ ਵਡਭਾਗੇ। ਇੱਕ ਗੁਰਮੁਖ ਜਿਹੜੇ ਉਹ ਕਾਮ ਕ੍ਰੋਧ ਪੰਜਾਂ ਨੂੰ ਮਾਰ ਕੇ ਗੁਰ ਉਪਦੇਸ਼ ਵਿੱਚ ਜੁੜ ਗਏ, ਕਮਾਉਣ ਲੱਗ ਪਏ, ਨਾਲ ਕੰਮ ਵੀ ਕਰੀ ਜਾਓ, ਉਪਦੇਸ਼ ਵੀ ਕਮਾਈ ਜਾਓ। ਉਹਨਾਂ ਵਡਭਾਗੀਆਂ ਨੂੰ ਸਤਿਗੁਰੂ ਆਪੇ ਆ ਮਿਲਿਆ। ਅੰਤਰ ਸਾਚ ਰਵੈ ਰੰਗ ਰਾਤੇ, ਸਹਿਜ ਸਮਾਵੈ ਸੋਈ ਹੈ। ਜੋ ਰੰਗ ਰਾਤੇ ਭਾਵ ਪ੍ਰੇਮ ਵਿੱਚ ਰਤੇ ਹੋਏ ਹਿਰਦੇ ਅੰਦਰ ਸੱਚ ਨੂੰ ਸਿਮਰਦੇ ਹਨ, ਉਹ ਗੁਰਮੁਖ ਸਹਿਜ ਪਦ ਵਿੱਚ ਫਿਰ ਸਮਾ ਜਾਂਦੇ ਨੇ। ਗੁਰ ਕੀ ਚਾਲ ਗੁਰੂ ਤੇ ਜਪ ਹੈ, ਪੂਰਾ ਸੇਵਕ ਸ਼ਬਦ ਸੰਜਪ ਹੈ। ਗੁਰੂ ਦੀ ਜਿਹੜੀ ਚਾਲ ਭਾਵ ਚਾਲੀ ਜਾਂ ਮਰਿਆਦਾ ਗੁਰੂ ਤੋਂ ਜਾਣੀ ਜਾਂਦੀ ਹੈ, ਗੁਰ ਸ਼ਬਦ ਕਰਕੇ ਹੀ ਪੂਰਾ ਸੇਵਕ ਸੰਜਪ ਹੈ ਭਾਵ ਜਾਣੀ ਦਾ ਪਛਾਣਿਆ ਜਾਂਦਾ। ਸਦਾ ਸ਼ਬਦ ਰਵੈ ਕਟ ਅੰਤਰ, ਰਸਨਾ ਰਸ ਚਾਖੈ ਸੱਚ ਸੋਈ ਹੈ। ਜੋ ਸਦੀਵ ਕਾਲ ਹਿਰਦੇ 'ਚ ਗੁਰ ਸ਼ਬਦ ਨੂੰ ਰਵੈ ਸਿਮਰਦਾ, ਉਹੀ ਰਸਨਾ ਨਾਲ ਸੱਚੇ ਨਾਮ ਰਸ ਨੂੰ ਚਾਖੈ ਧਾਰਨ ਕਰਦਾ। ਹਉ ਮੈਂ ਮਾਰੇ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਉਰ ਧਾਰੇ। ਜਿਸ ਹਉਮੈ ਨੇ ਬਹੁਤੇ ਜੀਵ ਮਾਰਤੇ ਅੱਜ ਤੱਕ, ਉਹਨੂੰ ਗੁਰ ਸ਼ਬਦ ਦੁਆਰੇ ਨਿਵਿਰਤ ਕਰੇ। ਮਾਰਨ ਵਾਲੀ ਹਉਮੈ ਨੂੰ ਗੁਰ ਸ਼ਬਦ ਦੁਆਰੇ ਨਿਵਿਰਤ ਕਰੇ, ਅਤੇ ਹਰੀ ਦਾ ਜਿਹੜਾ ਨਾਮ ਹੈ ਉਹ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੇ, ਵਸਾ ਕੇ ਰੱਖੇ। ਏਕ ਸਬਿਨ ਹਾਂ ਹੋਰ ਨਾ ਜਾਣਾ, ਸਹਿਜੇ ਹੋਏ ਸੋ ਹੋਈ ਹੈ। ਆਓ ਤੋਂ ਭਾਵ ਮੈਂ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਨਹੀਂ ਹਾਂ। ਸਹਿਜੇ ਹੋਏ ਜੋ ਸੁਤੇ ਹੋਣਾ ਉਹੀ ਹੁੰਦਾ। ਬਿਨ ਸਤਿਗੁਰ ਸਹਿਜ ਕਿਨੈ ਨਹੀਂ ਪਾਇਆ, ਗੁਰਮੁਖ ਬੂਝੈ ਸੱਚ ਸਮਾਇਆ। ਪੂਰਿਆਂ ਸਤਿਗੁਰਾਂ ਤੋਂ ਬਿਨਾਂ ਸਹਿਜ ਹੁੰਦਾ ਗਿਆਨ, ਗਿਆਨ ਪਦਾਰਥ ਨੂੰ ਕਿਸੇ ਵੀ ਨਹੀਂ ਪਾਇਆ। ਸੋ ਜਿਹਨੇ ਗੁਰਾਂ ਦੁਆਰੇ ਬੂਝਿਆ ਭਾਵ ਸਮਝਿਆ, ਉਹੀ ਸੱਚ ਸਰੂਪ ਪਰਮਾਤਮਾ ਵਿੱਚ ਸਮਾਇਆ ਹੈ। ਸੱਚਾ ਸੇਵ ਸ਼ਬਦ ਸੱਚ ਰਾਤੇ ਹਉਮੈ ਸਭਦੇ ਖੋਈ ਹੈ। ਜਿਹਨੇ ਗੁਰ ਸ਼ਬਦ ਦੁਆਰਾ ਹੰਕਤਾ ਮਮਤਾ ਖੋਈ ਭਾਵ ਦੂਰ ਕੀਤੀ ਹੈ ਅਤੇ ਸੱਚਿਆਂ ਗੁਰਾਂ ਨੂੰ ਸੇਵਿਆ, ਉਹੀ ਸੱਚੇ ਸ਼ਬਦ ਭਾਵ ਬ੍ਰਹਮ ਵਿੱਚ ਰਾਤੇ ਅਭੇਦ ਹੋਏ ਨੇ। ਆਪੇ ਗੁਣਦਾਤਾ ਵਿਚਾਰੀ, ਗੁਰਮੁਖ ਦੇਵ ਹੈ ਪੱਕੀ ਸਾਰੀ। ਜੋ ਆਪ ਗੁਣਦਾਤਾ ਵਾਹਿਗੁਰੂ ਦੀ ਵਿਚਾਰ ਵਾਲਾ ਹੋਇਆ, ਸੋ ਉਹ ਸੰਤ ਜਿਸ ਗੁਰਮੁਖ ਜਗਿਆਸੂ ਨੂੰ ਸ਼ੁਭ ਸਿੱਖਿਆ ਦਿੰਦਾ, ਉਹ ਜੀਵ ਰੂਪੀ ਸਾਰੀ ਹੁੰਦੀ ਨਰਦ, ਉਹ ਨਰਦ ਪੱਕੀ ਹੋਈ ਆ। ਅਰਥਾਤ ਕਹਿਣ ਤੋਂ ਭਾਵ ਹੈ ਵੀ 84 ਲੱਖ ਜੂਨ ਤੋਂ ਛੁੱਟ ਗਈ ਆ। ਨਾਨਕ ਨਾਮ ਸਮਾਵ ਹੈ ਸੱਚ ਹੈ, ਸੱਚੇ ਤੇ ਪਥ ਹੋਈ ਹੈ। ਮਹਾਰਾਜ ਕਥਨ ਕਰਦੇ, ਜਿਹੜੇ ਜੀਵ ਸੱਚੇ ਨਾਮ ਸਿਮਰਨ ਸਮਾਉਂਦੇ ਆ, ਉਹਨਾਂ ਨੂੰ ਸੱਚੇ ਵਾਹਿਗੁਰੂ ਤੋਂ ਪਤ ਇੱਜ਼ਤ ਆਵਰੋ ਪ੍ਰਾਪਤ ਹੁੰਦੀ ਹੈ। ਦੋਨਾਂ ਲੋਕਾਂ 'ਚ ਸੱਚੀ ਇੱਜ਼ਤ ਮਿਲਦੀ ਹੈ, ਪੂਰਨ ਮਾਣ ਸਤਿਕਾਰ ਪ੍ਰਾਪਤ ਹੁੰਦਾ। ਰੇ ਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਿ ਸੁਖ ਦਿਓ।